ਪ੍ਰਭ ਦਾ ਤੋ ਦਾ ਤਾਰ ਪਰਿਓ ਜਾ ਚਿਕ ਇੱਕ ਸਰਣਾ ਮਿਲੇ ਦਾਨ ਸੰਤ ਰਹਿਣ ਜੇ ਲਗ ਬੋਜਲ ਤਰਣਾ ਮਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ ਤੇ ਦਰਸ ਮਨ ਚਾਓ ਭਗਤੇ ਮਨ ਠਹਿਰਾਵੇ ਬਲਿਓ ਚਰਾਗ ਅੰਧਾਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥਨ ਕਥ ਨਾ ਜਾਏ ਜੋ ਤੁਦ ਭਾਵੈ ਸੋ ਵੀ ਆਖਾਂ ਤਿਲ ਤੇਰੀ ਵਡਿਆਈ ਏਤੇ ਕੂਕਰ ਹੋ ਬੇਗਾਨਾ ਭੌਂਕਾਂ ਇਸ ਤਨ ਭਗਤ ਹੀਣ ਲਿਖ ਜੇ ਹੋਏਗਾ ਖਸਮੇ ਨਾਮ ਜਾ ਭਗਤ ਹੀਣ ਨਾਨਕ ਜੀ ਹੋਏਗਾ ਖਸਮੇ ਨਾਮ ਜਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਕਰਕੇ ਪਵਿੱਤਰ ਬਾਣੀ ਸੁਖ ਬੰਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਸੁਖਬੰਨੀ ਸਾਹਿਬ ਦੇ ਪਾਠ ਸਰਵਣ ਕੀਤੇ ਹਨ, ਹੁਕਮਨਾਮੇ ਸਰਵਣ ਕੀਤੇ ਹਨ, ਮਹਾਂਪੁਰਖਾਂ ਦੇ ਬਚਨ ਸਰਵਣ ਕੀਤੇ ਹਨ। ਆਓ ਸਾਧ ਸੰਗਤ ਜੀਓ, ਅਰਦਾਸ ਵਿੱਚ ਆਪ ਜੀ ਨੇ ਸੁਣਿਆ ਹੈ ਕਿ ਅੱਜ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਗੁਰਪੁਰਬ ਹੈ। ਗੁਰੂ ਅਮਰਦਾਸ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਸਨ ਉਮਰ ਵਿੱਚ, ਪਰ ਵੇਖੋ ਕੁਦਰਤ ਦੀਆਂ ਖੇਡਾਂ, ਆਪਸ ਵਿੱਚ ਮੇਲ ਨਹੀਂ ਹੋਇਆ। ਗੁਰੂ ਨਾਨਕ ਦਾ ਅਤੇ ਗੁਰੂ ਅਮਰਦਾਸ ਦਾ ਆਪਸ ਵਿੱਚ ਮੇਲ ਨਹੀਂ ਹੋਇਆ। ਬਾਸਰ ਕੇ ਪਿੰਡ ਵਿੱਚ ਜਨਮ ਹੋਇਆ ਗੁਰੂ ਅਮਰਦਾਸ ਜੀ ਦਾ, ਉਸੇ ਪਿੰਡ 'ਚ ਹੀ ਰਹੇ, ਉੱਥੇ ਜ਼ਮੀਨ ਖੇਤੀ ਸੀ, ਦੁਕਾਨਦਾਰੀ ਵੀ ਕਰਦੇ ਰਹੇ। ਹਰ ਸਾਲ ਜਾਣਾ ਪੈਦਲ ਹਰਿਦੁਆਰ ਗੰਗਾ ਦਾ ਇਸ਼ਨਾਨ ਕਰਨਾ, 21 ਵਾਰੀ ਇਸ਼ਨਾਨ ਕਰਕੇ ਆਏ ਗੰਗਾ ਦਾ, ਅਤੇ ਨੇੜੇ ਤੇੜੇ ਫਿਰਦੇ ਰਹਿਣੇ। ਗੁਰੂ ਨਾਨਕ ਸਾਹਿਬ ਉਸ ਵੇਲੇ ਅੰਮ੍ਰਿਤਸਰ ਨਹੀਂ ਸੀ ਵਸਿਆ, ਖਰੂਰ ਪਿੰਡ ਸੀ, ਬਾਸਰ ਕੇ ਸੀ। ਪਿੰਡਾਂ ਵਿੱਚ ਫਿਰਦੇ ਰਹਿਣੇ ਗੁਰੂ ਨਾਨਕ ਸਾਹਿਬ, ਪਰ ਮੇਲ ਨਹੀਂ ਹੋਇਆ, ਗੁਰੂ ਅਮਰਦਾਸ ਦਾ ਨਹੀਂ ਮੇਲ ਹੋਇਆ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਲਿਖਿਆ ਹੈ ਕਿ 70 ਸਾਲ ਦੀ ਉਮਰ ਤੱਕ ਇਹ ਹਰਿਦੁਆਰ ਜਾਂਦੇ ਰਹੇ, ਗੰਗਾ ਜਾਂਦੇ ਰਹੇ। ਵਾਪਸੀ 'ਤੇ ਇੱਕ ਵਾਰੀ ਇੱਕ ਬਰਾਗੀ ਸਾਧੂ ਨਾਲ ਸੰਗਤ ਹੋ ਗਈ, ਕਈ ਦਿਨ ਇਕੱਠੇ ਰਹੇ, ਸਫ਼ਰ ਕਰਦੇ ਰਹੇ, ਖਾਂਦੇ ਪੀਂਦੇ ਰਹੇ। ਬਾਸਰ ਕੇ ਨੇੜੇ ਆਏ, ਉਸ ਬਰਾਗੀ ਸਾਧੂ ਨੂੰ ਕਿਹਾ, ਇੱਥੇ ਮੇਰਾ ਪਿੰਡ ਹੈ, ਅੱਜ ਰਾਤ ਮੇਰੇ ਕੋਲ ਰਹੋ, ਕੱਲ੍ਹ ਚਲਾ ਜਾਵੇ। ਉਹ ਸਾਧੂ ਨੇ ਸੁਭਾਵਕ ਪੁੱਛ ਲਿਆ ਕਿ ਇਹ ਦੱਸ ਤੂੰ ਗੰਗਾ ਇਸ਼ਨਾਨ ਕਰਕੇ ਆਉਂਦਾ ਹੈ, ਭਗਤੀ ਵੀ ਕਰਦਾ ਹੈ, ਤੇਰਾ ਗੁਰੂ ਕੌਣ ਹੈ? ਤਾਂ ਅਮਰਦਾਸ ਜੀ ਸੋਚਣ ਲੱਗ ਪਏ। ਸੋਚ ਸੋਚ ਕੇ ਜੀ ਕਹਿੰਦੇ ਨੇ, ਮੈਂ ਭਗਤੀ ਤਾਂ ਕਰਦਾ ਹਾਂ, ਨਾਮ ਜਪਦਾ ਹਾਂ, ਗੰਗਾ ਵੀ ਜਾਂਦਾ ਹਾਂ, ਪਰ ਅੱਜ ਤੱਕ ਮੈਂ ਕਿਸੇ ਨੂੰ ਗੁਰੂ ਨਹੀਂ ਬਣਾਇਆ, ਮੇਰਾ ਗੁਰੂ ਕੋਈ ਨਹੀਂ। ਉਸ ਬੈਰਾਗੀ ਸਾਧੂ ਨੇ ਬੜਾ ਪਸ਼ਚਾਤਾਪ ਕੀਤਾ, ਓਹੋ ਮੇਰੀ ਤਾਂ ਸਾਰੀ ਕਮਾਈ ਖਤਮ ਹੋ ਗਈ, ਅੱਜ ਤੱਕ ਜੋ ਕੁਛ ਮੈਂ ਕੀਤਾ ਹੈ ਉਹ ਸਾਰਾ ਨਾਸ ਹੋ ਗਿਆ। ਮੈਂ ਇੱਕ ਨਿਗੋਰੇ ਦੀ ਸ਼ਕਤ ਕੀਤੀ ਹੈ, ਜੇ ਮੈਨੂੰ ਪਹਿਲੇ ਪਤਾ ਹੁੰਦਾ ਤੂੰ ਨਿਗੋਰਾ ਹੈ ਤਾਂ ਮੈਂ ਤੇਰੇ ਮੱਥੇ ਨਾ ਲੱਗਦਾ। ਪਸ਼ਚਾਤਾਪ ਕਰਦਾ ਹੋਇਆ ਬੈਰਾਗੀ ਚਲਾ ਗਿਆ। ਅਮਰਦਾਸ ਨੂੰ ਚੋਟ ਲਾ ਗਿਆ, ਕਿ 70 ਸਾਲ ਦਾ ਹੋ ਗਿਆ, ਹਾਂ ਮੈਂ ਕੀ ਖੱਟਿਆ, ਅੱਜ ਤੱਕ ਗੁਰੂ ਨਹੀਂ ਬਣਾਇਆ ਕੋਈ। ਘਰ ਆਏ, ਇਸੇ ਖਿਆਲ ਵਿੱਚ ਮੈਂ ਕੀ ਖੱਟਿਆ ਹੈ, 20 ਵਾਰੀ ਗੰਗਾ ਗਿਆ ਹਾਂ, ਅੱਜ ਤੱਕ ਗੁਰੂ ਨਹੀਂ ਬਣਾਇਆ, ਸਾਰੀ ਕਮਾਈ ਨਿਸਫਲ ਗਈ ਹੈ, ਜੋ ਕੁਛ ਕੀਤਾ ਸਭ ਨਿਸਫਲ ਹੈ, ਜੋ ਦਾਨ ਪੁੰਨ ਕੀਤਾ ਨਿਸਫਲ ਹੈ, ਗੁਰੂ ਬਗਲ ਤਾਂ ਗਾਤੇ ਨਹੀਂ ਹੈ, ਹੁਣ ਕਿਹਨੂੰ ਗੁਰੂ ਬਣਾਵਾਂ, 70 ਸਾਲ ਦਾ ਹੋ ਗਿਆ, ਕਿੱਥੇ ਜਾਵਾਂ? ਸੋਚਾਂ ਵਿੱਚ ਵਿਚਾਰ ਵਿੱਚ ਸਾਰੀ ਰਾਤ ਨਾ ਖਾਧਾ ਨਾ ਪੀਤਾ, ਨੀਂਦਰ ਆਈ, ਜਾਗਦੇ ਰਹੇ ਸਾਰੀ ਰਾਤ। ਅੰਮ੍ਰਿਤ ਵੇਲਾ ਹੋਇਆ, ਉਸੇ ਘਰ ਵਿੱਚ ਪਹਿਲਾਂ ਵੀ ਰੋਜ਼ ਰੜਕਾ ਪੈਂਦਾ ਸੀ, ਗੁਰੂ ਅੰਗਦ ਸਾਹਿਬ ਦੀ ਲੜਕੀ ਵਿਆਹੀ ਹੋਈ ਸੀ ਬੀਬੀ ਵੀਰੋ, ਉਹਨੇ ਸਵੇਰ ਰੜਕਾ ਪਾਇਆ, ਰੋ ਪੈਂਦਾ ਸੀ। ਅੱਜ ਜਾਗਦੇ ਸਨ, ਰੜਕਾ ਪਾਇਆ ਅਤੇ ਨਾਲ ਨਾਲ ਸ਼ੁਰੂ ਕਰਤਾ ਬਾਣੀ ਪੜ੍ਹਨੀ ਬੀਬੀ ਵੀਰੋ ਨੇ ਪੜਿਆ, ਬਲਿਹਾਰੀ ਗੁਰ ਆਪਣੇ ਦੁਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੇ 100 ਚੰਦਾ ਉਗਵੇ ਸੂਰਜ ਚੜੇ 1000, ਇਹਤੇ ਚਾਨਣ ਹੁੰਦਿਆਂ ਗੁਰਬਿੰਦ ਗੋਰ ਅੰਧਾਰ, ਨਾਨਕ ਗੁਰੂ ਨੂੰ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬਾੜ ਜੋ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੋਨਾ, ਫਲੀਏ ਫੁਲੀਏ ਬੱਪੜੇ ਬੀਤਨ ਵਿੱਚ ਸੁਆਹ। ਗੁਰੂ ਵੱਲ ਧਿਆਨ ਸੀ, ਗੁਰੂ ਦੀ ਸੋਚ ਸੀ, ਗੁਰੂ ਨਹੀਂ ਬਣਾਇਆ ਅੱਜ ਤੱਕ, ਗੁਰੂ ਦੀ ਗੱਲ ਕਰਨੀ ਪਈ, ਉਹਦਾ ਨਾਂ ਕਰਨੀ ਪਿਆ, ਅਤੇ ਆ ਗਏ ਆਪਣੇ ਨੂੰਹ ਦੇ ਕੋਲ, ਬੇਟਾ ਇਹ ਕੀ ਪੜ੍ਹ ਰਹੀ ਹੈ? ਕਹਿੰਦੇ ਗੁਰੂ ਕੀ ਬਾਣੀ ਪੜ੍ਹ ਰਹੀ ਹਾਂ। ਕਿਹੜੇ ਗੁਰੂ ਦੀ? ਮੇਰੇ ਪਿਤਾ ਜੀ ਵੀ ਗੁਰੂ ਹਨ, ਦਿੱਤੇ ਹੋਏ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਜਿਹਨੇ ਮੈਨੂੰ ਯਾਦ ਕਰਾਈ ਹੈ, ਪੜ੍ਹਾਈ ਹੈ ਮੇਰੇ ਪਿਤਾ ਜੀ ਨੇ, ਉਹ ਪੜ੍ਹ ਰਹੀ ਹਾਂ। ਕਹਿੰਦਾ ਅੱਛਾ, ਇਹਦੇ ਘਰ ਹੀ ਸਭ ਕੁਝ ਪਿਆ ਸੀ, ਪਤਾ ਹੀ ਨਹੀਂ ਲੱਗਾ, ਮੈਂ ਬਲਦਾ ਫਿਰਦਾ ਹਾਂ। ਫਿਰ ਬੇਟਾ ਮੇਰੇ ਨਾਲ ਚੱਲ, ਮੈਨੂੰ ਆਪਣੇ ਪਿਤਾ ਜੀ ਕੋਲ ਲੈ ਚੱਲ। ਅਤੇ ਬੀਬੀ ਕਹਿੰਦੀ ਹੈ, ਹੁਕਮ ਨਹੀਂ ਆਪਣੇ ਆਪ ਪੇ ਕੇ ਘਰ ਜਾਣ ਦਾ, ਰਿਵਾਜ਼ ਸੀ, ਸਮਾਂ ਸੀ, ਧਰਮ ਦੀ ਗੱਲ ਹੁੰਦੀ ਸੀ। ਤਾਂ ਅਮਰਦਾਸ ਕਹਿਣ ਲੱਗੇ, ਬੇਟਾ ਠੀਕ ਹੈ, ਜਦ ਮੈਂ ਤੇਰੇ ਨਾਲ ਜਾ ਰਿਹਾ ਹਾਂ ਫਿਰ ਤਾਂ ਕੀ ਫਿਕਰ ਹੈ। ਕਹਿੰਦੀ ਠੀਕ ਹੈ, ਚੱਲ ਪਏ। ਜਾ ਪਹੁੰਚੇ, ਅਮਰਦਾਸ ਬਾਹਰ ਖੜ੍ਹੇ ਹੋ ਗਏ, ਤੂੰ ਜਾ ਪਹਿਲੇ ਮਿਲ ਪਿਤਾ ਨੂੰ, ਜਾ ਕੇ ਦੱਸ ਮੇਰੇ ਬਾਰੇ, ਫਿਰ ਮਿਲਾਂਗਾ ਮੈਂ। ਜਾ ਕੇ ਮਿਲੀ ਬੀਬਾ ਵੀਰੋ, ਅਤੇ ਸ਼੍ਰੀ ਗੁਰੂ ਅੰਗਦ ਸਾਹਿਬ ਕਹਿੰਦੇ ਨੇ, ਇਕੱਲੀ ਆਈ ਹੈ, ਘਰੋਂ ਜਿਸ ਨਾਲ ਲੈ ਕੇ ਆਈ ਹੈ ਉਹਨੂੰ ਨਹੀਂ ਲਿਆਈ ਅੰਦਰ, ਇਹ ਮਹਾਰਾਜ ਉਹ ਵੀ ਆ ਜਾਂਦੇ ਨੇ, ਮੇਰੇ ਪਿਤਾ ਹੀ ਹਨ, ਆ ਜਾਂਦੇ ਹਨ। ਗਈ ਅਤੇ ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਪਿਤਾ ਜੀ ਯਾਦ ਕਰਦੇ ਹਨ, ਆਓ। ਅੰਦਰ ਆਏ ਅਤੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਬੜਾ ਸਤਿਕਾਰ ਕੀਤਾ। ਉਵੇਂ ਗੁਰੂ ਅਮਰਦਾਸ ਨੇ ਆ ਕੇ ਮੱਥਾ ਟੇਕਿਆ, ਯਤਨ ਕੀਤਾ ਗੁਰੂ ਅੰਗਦ ਸਾਹਿਬ ਨੇ ਕਿ ਜਿਵੇਂ ਕੁੜਮਾਂ ਨੂੰ ਮਿਲੀਦਾ ਹੈ, ਬ੍ਰਹਮਚਾਰੀ ਨਾਲ ਮਿਲੀਏ, ਜਪੀ ਪਾਕ ਮਿਲੀਏ, ਪਰ ਅਮਰਦਾਸ ਡਿੱਗ ਪਏ ਚਰਨਾਂ 'ਤੇ। ਕਹਿੰਦੇ ਮੈਂ ਕੁੜਮ ਬਣ ਕੇ ਨਹੀਂ ਆਇਆ, ਜਿਗਿਆਸੂ ਬਣ ਕੇ ਆਇਆ ਹਾਂ, ਪਰ ਸੇਵਕ ਬਣੇ, ਤੁਹਾਨੂੰ ਗੁਰੂ ਧਾਰਨ ਕਰਨਾ ਹੈ, ਗੁਰੂ ਦੀ ਬਾਲ ਵਿੱਚ ਹਾਂ। ਸ਼ੁਕਰ ਹੈ ਮੈਨੂੰ ਗੁਰੂ ਮਿਲ ਗਿਆ ਹੈ। ਤਾਂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ, ਜੇ ਐਸੀ ਗੱਲ ਹੈ ਤਾਂ ਚੰਗੀ ਗੱਲ ਹੈ, ਕਰੋ ਸੇਵਾ। ਅਲੱਗ ਪਏ ਸੇਵਾ ਨੂੰ ਜੀ, ਪਾਣੀ ਭਰਨਾ ਰੋਜ਼ਾਨਾ, ਨਦੀ ਤੋਂ ਲਿਆ ਕੇ ਪਾਣੀ ਇਸ਼ਨਾਨ ਕਰਾਉਣਾ, ਸਾਰਾ ਦਿਨ ਪਾਣੀ ਭਰਨਾ, ਲੰਗਰ ਦੀ ਸੇਵਾ ਕਰਨੀ, ਬਾਂਡੇ ਧੋਣੇ, ਮਾਂਜਣੇ, ਸਭ ਸੇਵਾ। 72 ਸਾਲ ਦੀ ਉਮਰ ਵਿੱਚ ਇਹ ਸੇਵਾ ਆਰੰਭ ਕੀਤੀ, ਜੋ ਕੁਝ ਲਿਖਿਆ ਹੈ ਬਾਈ ਸੰਤੋਖ ਸਿੰਘ ਜੀ ਨੇ। ਵੱਖਰੇ ਵੱਖਰੇ ਵਿਚਾਰ ਹਨ ਵਿਦਵਾਨਾਂ ਦੇ, ਪਰ ਜੋ ਕੁਝ ਬਾਈ ਸੰਤੋਖ ਸਿੰਘ ਲਿਖਿਆ ਨਾ ਸੂਰਜ ਗ੍ਰੰਥ ਦੇ ਅੰਦਰ, ਸੂਰਜ ਪ੍ਰਕਾਸ਼ ਦੇ ਅੰਦਰ, ਉਸੇ ਤਰ੍ਹਾਂ ਹੈ ਕਿ 72 ਸਾਲ ਦੀ ਉਮਰ 'ਚ ਆਏ ਗੁਰੂ ਅੰਗਦ ਸਾਹਿਬ ਦੇ ਕੋਲ, 12 ਸਾਲ ਸੇਵਾ ਕੀਤੀ, 84 ਸਾਲ ਦੀ ਉਮਰ ਵਿੱਚ ਗੁਰਤਾ ਪ੍ਰਾਪਤ ਹੋਈ। ਅਤੇ 84 ਸਾਲ ਦੀ ਉਮਰ 'ਚ ਗੁਰਤਾ 'ਤੇ ਬੈਠ ਕੇ ਬਾਣੀ ਉਚਾਰੀ। ਜਿਤਨੀ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ, ਇਤਨੀ ਬਾਣੀ ਗੁਰੂ ਅਮਰਦਾਸ ਜੀ ਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ 40 ਪੌੜੀਆਂ ਵਾਲਾ ਜਪ ਜੀ ਲਿਖਿਆ ਅਤੇ ਗੁਰੂ ਅਮਰਦਾਸ ਨੇ 40 ਪੌੜੀਆਂ ਵਾਲਾ ਆਨੰਦ ਸਾਹਿਬ ਲਿਖਿਆ। ਔਰ ਕਈ ਥਾਂ ਐਸੇ ਜ਼ਿਕਰ ਆਉਂਦੇ ਨੇ ਕਿ ਗੁਰੂ ਨਾਨਕ ਦੇ ਕੀਤੇ ਹੋਏ ਸਵਾਲਾਂ ਦਾ ਜਵਾਬ ਦਿੱਤਾ ਹੈ ਆਪਣੀ ਬਾਣੀ 'ਚ ਗੁਰੂ ਅਮਰਦਾਸ ਜੀ ਨੇ, ਜਿਵੇਂ ਕਿ ਸਲੋਕ ਹੈ ਗੁਰੂ ਨਾਨਕ ਦਾ, ਲਾਹੌਰ ਸ਼ਹਿਰ ਜੈਰ ਕੈਰ ਸਵਾ ਪੈਰ, ਮੱਲਾ ਪਹਿਲਾ, ਇਹਦੇ ਨਾਲ ਹੀ ਹੈ ਮੱਲਾ ਤੀਜਾ, ਉਤਰ ਦਿੱਤਾ ਹੈ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਪਾਪ ਸਰਾਪ ਉਤਾਰਿਆ। ਇਸ ਤਰ੍ਹਾਂ ਬਾਣੀ ਮੇਲ ਖਾਂਦੀ ਹੈ ਗੁਰੂ ਨਾਨਕ ਸਾਹਿਬ ਦੀ, ਗੁਰੂ ਅਮਰਦਾਸ ਜੀ ਦੀ। ਬਹੁਤ ਦਿਹਾੜੇ ਦਰਸ਼ਨ ਨਹੀਂ ਹੋਏ ਭਾਵੇਂ, ਪਰ ਬਾਣੀ ਦਾ ਇੱਕ ਇੱਕ ਅੱਖਰ ਗੁਰੂ ਅਮਰਦਾਸ ਨੇ ਯਾਦ ਕੀਤਾ ਹੋਇਆ ਸੀ। ਇਸ ਉਮਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ 'ਤੇ ਬੈਠ ਕੇ ਵੇਖੀਏ ਤਾਂ ਗੁਰਮਤ ਦੇ ਕਈ ਸਿਧਾਂਤ ਕਾਇਮ ਕੀਤੇ ਨਵੇਂ ਨਵੀਆਂ ਹੀ ਰੀਤਾਂ ਚਲਾਈਆਂ, ਨਵੇਂ ਹੀ ਪ੍ਰਪਾਟੀਆਂ ਬਣਾਈਆਂ, ਨਵੇਂ ਸਿਧਾਂਤ ਕਾਇਮ ਕੀਤੇ। ਲੰਗਰ ਦੀ ਮਰਿਆਦਾ ਭਾਵੇਂ ਗੁਰੂ ਨਾਨਕ ਨੇ ਪਿਓ ਦੇ ਥੱਪੜ ਖਾ ਕੇ ਚਲਾਈ ਸੀ 20 ਰੁਪਇਆਂ ਤੋਂ, ਪਰ ਮਰਿਆਦਾ ਪੱਕੀ ਨਹੀਂ ਸੀ, ਕੋਈ ਮਰਜ਼ੀ ਖਾਵੇ ਖਾਵੇ, ਨਾ ਖਾਵੇ ਨਾ ਖਾਵੇ। ਸ਼੍ਰੀ ਗੁਰੂ ਅਮਰਦਾਸ ਨੇ ਇਹ ਮਰਿਆਦਾ ਪਰਪੱਕ ਕਰ ਦਿੱਤੀ ਹਰੇਕ ਦੇ ਵਾਸਤੇ, ਕੋਈ ਵੀ ਹੈ ਜੋ ਲੰਗਰ ਛਕੇਗਾ ਉਹ ਸਾਡੇ ਆ ਕੇ ਦਰਸ਼ਨ ਕਰੇਗਾ, ਜੋ ਲੰਗਰ ਨਹੀਂ ਛਕਦਾ ਉਹ ਦਰਸ਼ਨ ਨਹੀਂ ਹੋਣਗੇ। ਭਾਵੇਂ ਰਾਜਾ ਹੋਵੇ ਭਾਵੇਂ ਮਹਾਰਾਜਾ ਹੋਵੇ, ਅਕਬਰ ਬਾਦਸ਼ਾਹ ਵਰਗਿਆਂ ਨੂੰ ਆ ਕੇ ਲੰਗਰ ਛਕਣਾ ਪਿਆ, ਬੈਣੀ ਪ੍ਰਸ਼ਾਦ ਵਰਗੇ ਵਿਦਵਾਨ ਦਿੱਗ ਵਿਜੇ ਕਰਨ ਵਾਲਿਆਂ ਨੂੰ ਆ ਕੇ ਲੰਗਰ ਛਕਣਾ ਪਿਆ, ਸ਼ਰਤ ਰੱਖ ਦਿੱਤੀ ਜਿਸ ਨੇ ਮੇਰੇ ਨੂੰ ਮਿਲਣਾ ਹੈ ਪਹਿਲੇ ਲੰਗਰ ਛਕੇ, ਲੰਗਰ ਛਕੇ ਬਗੈਰ ਮੈਂ ਮਿਲ ਨਹੀਂ ਸਕਦਾ। ਪਰਖ ਕਰਤੀ, ਲੰਗਰ ਦੀ ਮਰਿਆਦਾ ਪਰਪੱਕ ਕਰ ਦਿੱਤੀ ਗੁਰੂ ਅਮਰਦਾਸ ਜੀ ਨੇ। ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਆਨੰਦ ਕਾਰਜ ਦੀ ਮਰਿਆਦਾ ਹੈ ਇਹ ਗੁਰੂ ਅਮਰਦਾਸ ਨੇ ਚਲਾਈ ਹੈ। ਪਹਿਲਾਂ ਸਾਰੇ ਵਿਆਹ ਬੇਦੀ ਦੇ ਆਉਂਦੇ ਸਨ, ਮੇਰੇ ਵੱਲੋਂ ਕਰਦੇ ਸਨ। ਸਭ ਤੋਂ ਪਹਿਲਾ ਆਨੰਦ ਕਾਰਜ ਗੁਰਮਤ ਦਾ ਸ਼੍ਰੀ ਗੁਰੂ ਅਮਰਦਾਸ ਨੇ ਕੀਤਾ, ਮੱਥੋ ਮਾਰੀ ਨਾਮ ਦੀ ਜੋੜੀ ਦਾ। ਔਰ ਕੈਸੇ ਕੀਤਾ? ਬਿਲਕੁਲ ਸਧਾਰਨ ਸੁਭਾਵਕ ਹੀ, ਪ੍ਰੇਮੇ ਘੋੜੀ ਦਾ ਕੁੜ ਹਟਾਇਆ, ਕਹਿਣ ਲੱਗੇ ਹੁਣ ਤਾਂ ਇਹ ਸੋਹਣਾ ਬਣ ਗਿਆ ਜੀ, ਕ੍ਰਿਸ਼ਨ ਭਗਵਾਨ ਸੋਹਣਾ ਸੀ, ਇਹਦਾ ਨਾਂ ਰੱਖ ਦਿਓ ਹੁਣ ਮੁਰਾਰੀ, ਪ੍ਰੇਮੇ ਤੂੰ ਨਾਂ ਰੱਖਿਆ ਮੁਰਾਰੀ। ਕ੍ਰਿਸ਼ਨ ਭਗਵਾਨ ਮੁਰਾਰੀ ਕਹਿੰਦੇ ਸਨ, ਕ੍ਰਿਸ਼ਨ ਵਰਗਾ ਸੋਹਣਾ, ਬਹੁਤ ਸੋਹਣਾ। ਫਿਰ ਕਹਿੰਦੇ ਜੀ ਲੱਗਦਾ ਜਿਵੇਂ ਲਾੜਾ ਹੋਵੇ, ਲਾੜਾ ਇਹਦਾ ਵਿਆਹ ਕਰਨਾ ਹੈ, ਆਪਣੀ ਕੁੜੀ ਦਿਓ ਇਹਦਾ ਵਿਆਹ ਕਰ ਦਈਏ। ਤੋਸ਼ੀਆਂ ਉਪਲ ਸੀ ਜਵਾਲ ਪਿੰਡ ਦਾ, ਉਹ ਖੜਾ ਹੋ ਗਿਆ, ਕਹਿੰਦਾ ਮਹਾਰਾਜ ਮੇਰੀ ਕੁੜੀ ਵਿਆਹੁਣ ਯੋਗ ਹੈ, ਜਦੋਂ ਕਹੋਗੇ ਵਿਆਹ ਕਰ ਦਿਆਂਗਾ। ਅਤੇ ਗੁਰੂ ਅਮਰਦਾਸ ਕਹਿਣ ਲੱਗੇ ਦੇਰ ਕਾਹਨੂੰ ਕਰਨੀ, ਹੁਣੇ ਲਿਆ ਹੁਣੇ ਲਿਆ। ਵੇਖੋ ਮਰਿਆਦਾ ਆਨੰਦ ਕਾਰਜ ਦੀ ਚਲੀ, ਕਿਉਂ ਚਲਾਏ, ਹੁਣ ਲਿਆ। ਕੋਈ ਠਾਕਾ ਨਹੀਂ ਹੋਇਆ, ਕੋਈ ਮੰਗਣੀ ਨਹੀਂ ਹੋਈ, ਕੋਈ ਰਿੰਗ ਸੈਰੇਮਨੀ ਨਹੀਂ ਹੋਈ, ਕੋਈ ਹੋਰ ਸਮ ਨਹੀਂ ਹੋਈ, ਕੁਛ ਨਹੀਂ ਹੋਇਆ। ਇੱਥੋਂ ਤੱਕ ਕਿ ਕਿਸੇ ਨੇ ਵਰੀ ਦੇ ਕੱਪੜੇ ਨਹੀਂ ਪਾਏ ਬੀਬੀ ਨੂੰ, ਛੀਆਂ ਬਲੀਆਂ ਲੰਗਰ 'ਚ ਉਹਦੀ ਕੁੜੀ ਮੱਥੋ ਸੇਵਾ ਕਰ ਰਹੀ ਸੀ, ਕਿ ਕੱਪੜਿਆਂ ਦਾ ਆਟਾ ਲੱਗਾ ਹੋਇਆ ਉਸੇ ਤਰ੍ਹਾਂ ਹੀ ਲੈ ਕੇ ਆਇਆ, ਬਿਠਾਇਆ ਸਾਉਣੇ ਦਾ ਮਹਾਰਾਜ, ਅਤੇ ਉਸ ਮੱਥੋ ਮੁਰਾਰੀ ਨਾਮ ਦੀ ਕੁੜੀ ਦਾ ਪ੍ਰਨੰਦ ਕਾਰਜ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੇ। ਉਸ ਜੋੜੀ ਨੂੰ ਜੋਗਾਂ ਸਮਝਾਈਆਂ ਗ੍ਰਸਤੀ ਜੀਵਨ ਦੇ ਲਈ, ਉਹ ਸਾਰੀਆਂ ਗੱਲਾਂ ਲਿਖੀਆਂ ਗੁਰੂ ਰਾਮਦਾਸ ਨੇ ਲਾਵਾਂ ਦੇ ਅੰਦਰ ਚਾਰ ਲੰਮਾ ਬਣਾ ਦਿੱਤੀਆਂ। ਆਨੰਦ ਕਾਰਜ ਦੀ ਮਰਿਆਦਾ ਚਲਾਈ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ, ਔਰ ਸਭ ਤੋਂ ਪਹਿਲਾ ਤੀਰਥ ਬਣਾਇਆ 84 ਪੌੜੀਆਂ ਵਾਲੀ ਬਾਵਲੀ ਗੁਰੂ ਅਮਰਦਾਸ ਨੇ। ਇਸ ਪਹਿਲੇ ਕੋਈ ਤੀਰਥ ਨਹੀਂ ਸੀ ਗੁਰਮਤ ਦਾ। ਬਖਸ਼ਾਂ ਕੀਤੀਆਂ ਕਿ ਜੋ 84 ਵਾਰੀ ਇਸ਼ਨਾਨ ਕਰੇ, 84 ਜਪ ਜੀ ਦੇ ਪਾਠ ਕਰੇ, 84 ਅਲੱਗ ਜੂਨ ਕੱਟੀ ਜਾਏ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਨਵੀਂ ਪਰੰਪਰਾ ਕਾਇਮ ਕੀਤੀ, ਤੀਰਥਾਂ 'ਤੇ ਸੰਗਤ ਲੈ ਕੇ ਜਾਣ ਦਾ, ਸੰਗਤ ਲੈ ਕੇ ਤੀਰਥ ਉਦਮ ਸਤਿਗੁਰ ਕੀਆ, ਕਾਹਦੇ ਲਈ, ਸਭ ਲੋਕ ਉਧਰਨ ਹਰਥਾ, ਲੋਕਾਂ ਦੇ ਉਧਾਰ ਦੇ ਲਈ। ਅਕਬਰ ਬਾਦਸ਼ਾਹ ਦੇ ਕੋਲ ਸ਼ਿਕਾਇਤ ਹੋਈ ਕਿ ਇਹ ਖੱਤਰੀ ਹਨ, ਭੱਲੇ ਨਾ ਜਰੂ ਪਾਉਂਦੇ ਨੇ, ਨਾ ਸੰਧਾ ਤਪੜ ਗਾਇਤਰੀ ਪੜ੍ਹਦੇ ਹਨ, ਨਾ ਤੀਰਥ 'ਤੇ ਜਾਂਦੇ ਹਨ। ਜਦੋਂ ਪੁੱਛਿਆ ਜਾਵੇ, ਨੋਟਿਸ ਆਇਆ ਭਈਆ ਜੇਠਾ ਜੀ ਨੂੰ ਜਵਾਬ ਦੇ, ਜੇਠਾ ਜੀ ਗਏ ਲਾਹੌਰ ਅਕਬਰ ਦਰਬਾਰ ਵਿੱਚ, ਬੰਮਣ ਵੀ ਆਏ, ਜੇਠਾ ਜੀ ਵੀ ਆਏ, ਦੱਸ ਜਵਾਬ ਦਿਓ ਜੀ, ਤੁਸੀਂ ਖੱਤਰੀ ਹੁੰਦੇ ਹੋਏ ਸੰਧਾ ਤਿਰਪਣ ਗਾਇਤਰੀ ਕਿਉਂ ਨਹੀਂ ਪੜ੍ਹਦੇ? ਜੇਠਾ ਜੀ ਨੇ ਕਿਹਾ, ਸੰਧਿਆ ਤਰਪਣ ਗਾਇਤਰੀ ਪੜ੍ਹਨ ਲਈ ਕੁਝ ਨਿਯਮ ਨੇ, ਖਾਸ ਕਿਸਮ ਦੀ ਧੋਤੀ ਬਣਨੀ ਪੈਂਦੀ ਹੈ ਰੇਸ਼ਮ ਦੀ, ਜਿਹਦੇ ਤਲ ਪਾਉਣਾ ਪੈਂਦਾ ਹੈ, ਜੇ ਚੌਕੇ ਦੇ ਅੰਦਰ ਜਿਹਨੂੰ ਪਾਉਣੇ ਪੈਂਦੇ ਨੇ, ਤਿਲਕ ਲਗਾਉਣੇ ਪੈਂਦੇ ਨੇ, ਬਹੁਤ ਕੁਛ ਕਰਨਾ ਪੈਂਦਾ ਹੈ। ਅਤੇ ਸਾਨੂੰ ਗੁਰੂ ਨਾਨਕ ਨੇ ਸੌਖੀ ਬਾਣੀ ਦੱਸੀ ਹੈ, ਦੁਕਾਨ 'ਚ ਲਾਈ ਜਾਓ, ਖੇਤੀ 'ਚ ਲਾਈ ਜਾਓ, ਹਲ 'ਚ ਲਾਈ ਜਾਓ, ਕੰਮ ਕਰੀ ਜਾਓ ਤਾਂ ਬਾਣੀ ਫੁੱਟੀ ਜਾਓ। ਅਸੀਂ ਬਾਣੀ ਪੜ੍ਹਦੇ ਹਾਂ, ਸੌਖੀ ਬਾਣੀ, ਉਹ ਨਿਯਮ ਸਦ ਪੂਰੇ ਨਹੀਂ ਆਉਂਦੇ, ਕਲਯੁਗ ਦਾ ਸਮਾਂ ਹੈ, ਟਾਈਮ ਥੋੜ੍ਹਾ ਹੈ, ਸੌਖੀ ਬਾਣੀ ਦੱਸੀ ਹੈ। ਬਾਮਣਾ ਨੇ ਕਹਿਤਾ ਜੀ ਐਵੇਂ ਗੱਲਾਂ ਮਾਰਦਾ ਹੈ, ਇਸ ਨੂੰ ਕਹੋ ਇੱਕ ਸਲੋਕ ਸੁਣਾ ਦੇ ਵੀ ਗਾਇਤਰੀ ਦਾ, ਅਸੀਂ ਕੇਸ ਵਾਪਸ ਲੈ ਲਵਾਂਗੇ। ਅਕਬਰ ਨੇ ਕਿਹਾ, ਸਲੋਕ ਸੁਣਾ ਸਕਦਾ ਤੂੰ ਗਾਇਤਰੀ ਦਾ? ਜੇਠਾ ਜੀ ਕਹਿੰਦੇ ਨੇ, ਇੱਕ ਸਲੋਕ ਨੇ ਮੈਂ ਸਾਰੀ ਗਾਇਤਰੀ ਸੁਣਾ ਸਕਦਾ ਹਾਂ, ਪਰ ਇੱਥੇ ਰਾਜ ਦਰਬਾਰ ਦੇ ਅੰਦਰ ਗਾਇਤਰੀ ਦੇ ਪੜ੍ਹਨ ਦਾ ਦੋਸ਼ ਲੱਗੇਗਾ। ਪੁੱਛ ਲਓ ਬਾਮਣਾਂ ਨੂੰ, ਜੇ ਦੋਸ਼ ਇਹ ਲੈ ਲਵਨ ਤਾਂ ਮੈਂ ਪੜ੍ਹ ਦਿੰਦਾ? ਜਿਹਦੇ ਕੋਲ ਮੋਬਾਈਲ ਹੈ, ਕਿਰਪਾ ਕਰਕੇ ਬੰਦ ਕਰ ਰੱਖੋ ਦੋ ਚਾਰ ਮਿੰਟ ਲਈ, ਜਾਂ ਬਾਹਰ ਲੈ ਜਾਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਾਇਤਰੀ ਦੇ ਪੜ੍ਹਨ ਦਾ ਦੋਸ਼ ਲੱਗੇਗਾ, ਅਗਰ ਬਾਹਮਣ ਲੈ ਲੈਣ ਦੋਸ਼ ਮੈਂ ਪੜ ਦਿੰਦਾ। ਅਤੇ ਬਾਹਮਣ ਪਤਾ ਸੀ ਇਹਨੇ ਕਿਹੜੀ ਯਾਦ ਹੈ, ਐਵੇਂ ਗੱਲਾਂ ਮਾਰਦਾ, ਕਰ ਚੰਗਾ ਤੂੰ ਪੜ੍ਹ, ਅਸੀਂ ਦੋਸ਼ ਲੈ ਲਵਾਂਗੇ। ਤਾਂ ਜੇਠਾ ਜੀ ਨੇ ਅੱਖਾਂ ਬੰਦ ਕੀਤੀਆਂ, ਗੁਰੂ ਦਾ ਧਿਆਨ ਕੀਤਾ, ਯਾਦ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੂੰ, ਅਤੇ ਗਾਇਤਰੀ ਸਾਹਮਣੇ ਆ ਗਈ, ਪੜ੍ਹੀ ਬੜੀ ਉੱਚੀ ਸੁਰ ਵਿੱਚ, ਦੋਨੋਂ ਵਿੱਚ ਰਾਗ ਅਤੇ ਜਾਗ ਜਾਣਦੇ ਸਨ ਰਾਗ ਨੂੰ, ਐਸੀ ਦੂਰ ਪੜ੍ਹੀ ਸਾਰੀ ਸਭਾ ਸੁੰਨ ਹੋ ਗਈ। ਜਿਵੇਂ ਜਿਵੇਂ ਪੜ੍ਹਦੇ ਗਏ ਤਿਵੇਂ ਤਿਵੇਂ ਬਾਹਮਣ ਕਾਲੇ ਹੁੰਦੇ ਗਏ। ਬਾਹਮਣ ਦਾ ਰੰਗ ਪਹਿਲੇ ਚਿੱਟਾ ਸੀ, ਕਾਲੇ ਹੋ ਗਏ। ਉਂਝ ਵੀ ਕਹਿੰਦੇ ਨੇ ਜਦੋਂ ਝੂਠਾ ਹੋ ਜਾਵੇ ਉਹਦਾ ਮੂੰਹ ਕਾਲਾ ਹੋ ਜਾਂਦਾ ਹੈ, ਝੂਠੇ ਹੋ ਗਏ ਜਿੱਤ ਪ੍ਰਾਪਤ ਕੀਤੀ। ਅਕਬਰ ਨੇ ਕਿਹਾ ਤੁਸੀਂ ਤੀਰਥ ਤੇ ਕਿਉਂ ਨਹੀਂ ਜਾਂਦੇ? ਤਾਂ ਜੇਠਾ ਜੀ ਨੇ ਕਿਹਾ ਕਿਉਂ ਜਾਵੀਏ, ਸਾਰੇ ਬਜ਼ੁਰਗਾਂ ਦੇ ਤੀਰਥ ਸਰ ਰਿਸ਼ੀਆਂ ਮੁਨੀ ਤੀਰਥ ਹੈ, ਤੇਰੀ ਸਰਕਾਰ ਟੈਕਸ ਲਗਾਇਆ ਹੋਇਆ, ਕਿਉਂ ਜਾਈਏ? ਨਾ ਟੈਕਸ ਭਰੀਏ ਨਾ ਤੀਰਥ 'ਤੇ ਜਾਈਏ, ਅਸੀਂ ਕੀ ਲੜਾਂ? ਟੈਕਸ ਦੇ ਕਿਉਂ ਜਾਵੀਏ, ਸਾਡੇ ਤੀਰਥ ਨੇ, ਸਾਡੇ ਬਜ਼ੁਰਗਾਂ ਦੇ ਨੇ। ਅਕਬਰ ਮਹਿਸੂਸ ਕੀਤਾ ਵਾਕਈ ਗਲਤੀ ਹੈ, ਅਸੀਂ ਤੁਹਾਨੂੰ ਮਾਫ਼ ਹੈ, ਤੁਸੀਂ ਜਾਓ, ਤੁਹਾਨੂੰ ਟੈਕਸ ਮਾਫ਼ ਹੋਵੇਗਾ। ਆ ਕੇ ਦੱਸਿਆ ਗੁਰੂ ਅਮਰਦਾਸ ਨੂੰ, ਤਾਂ ਗੁਰੂ ਅਮਰਦਾਸ ਸੋਚਿਆ ਬਈ ਕਿਸੇ 'ਤੇ ਟੈਕਸ ਖਤਮ ਹੋਣਾ ਚਾਹੀਦਾ ਹੈ, ਉੱਦਮ ਕੀਤਾ ਸੰਗਤ ਲੈ ਕੇ ਜਾਣ ਦਾ। ਤੀਰਥ ਉੱਦਮ ਸਤਿਗੁਰ ਕੀਆ ਸਭ ਰੋਗ ਗੁਜ਼ਰਨ ਅਰਥਾ, ਰੋਗ ਉਧਾਰ ਦੇ ਲਈ, ਜਿੱਥੇ ਜਾਣ ਆ ਜਾਣ ਟੈਕਸ ਵਾਲੇ, ਪਰ ਕਿਹਦੇ ਬੰਦਨ ਜੀ, ਕਿਹੜਾ ਬੰਦਾ, ਕਿਹੜੀ ਨਿਸ਼ਾਨੀ ਹੈ? ਤਾਂ ਗੁਰੂ ਅਮਰਦਾਸ ਨੇ ਕਿਹਾ ਜਿਹੜਾ ਬੰਦਾ ਕਹੇ ਨਾ ਸਤਿਨਾਮ ਵਾਹਿਗੁਰੂ, ਉਹ ਸਾਰਾ ਬੰਦਾ ਹੈ, ਉਹ ਟੈਕਸ ਨਹੀਂ ਲੈਣਾ। ਜਿਹੜਾ ਆਵੇ ਸਤਿਨਾਮ, ਚਲੋ ਜੀ ਲੰਘ ਜਾਓ, ਜਿਹੜਾ ਸਤਿਨਾਮ ਜੀ ਲੰਘ ਜਾਓ। ਉਹ ਦੂਜੇ ਨੇ ਵੇਖ, ਯੂਪੀ ਦੇ ਬਈਆਂ ਨੇ, ਬਿਹਾਰੀਆਂ ਨੇ, ਪਰ ਸਤਿਨਾਮ ਆਖਦਾ ਹੈ ਉਸ ਤੈਸੇ ਨਹੀਂ ਲੱਗਦਾ। ਉਹ ਸਾਰੇ ਕਹਿਣ ਲੱਗ ਪਏ ਸਤਿਨਾਮ ਸਤਿਨਾਮ, ਚਲੋ ਲੰਘਵਾਂਗੇ। ਉਹ ਟੈਕਸ ਖਤਮ ਹੀ ਹੋ ਗਿਆ, ਟੈਕਸ ਬੰਦ ਹੀ ਹੋ ਗਿਆ। ਤੀਸਰਾ ਕੰਮ ਕੀਤਾ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ, ਸਤੀ ਦੀ ਰਸਮ ਬੰਦ ਕਰਾਈ। ਸਤੀ ਦੀ ਮਾਮੇ ਮਾਤਾਵਾਂ ਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ, ਲੋਕਾਂ ਨੇ ਤਾੜਨਾ ਕੀਤੀ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਜਿਹਨਾਂ 'ਚ ਰਾਜੇ ਪੈਦਾ ਹੁੰਦੇ ਨੇ, ਮੰਦਾ ਕਿਉਂ ਆਖਦੇ ਹੋ ਇਸਤਰੀਆਂ ਨੂੰ? ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਿੱਥੇ 22 ਮੰਜੀਆਂ ਦਿੱਤੀਆਂ, 22 ਪ੍ਰਚਾਰਕ ਬਣਾਏ, ਉੱਥੇ ਗੁਰੂ ਅਮਰਦਾਸ ਨੇ ਬੀਬੀਆਂ ਨੂੰ ਪ੍ਰਚਾਰਕ ਬਣਾਇਆ, 72 ਪੀੜ੍ਹੇ ਦਿੱਤੇ। ਤੁਸੀਂ ਪ੍ਰਚਾਰ ਵੀ ਕਰੋ, ਬੀਬੀ ਨੂੰ ਆਗੂ ਬਣਾਇਆ, ਪਿੱਛੇ ਕਿਉਂ ਰਵਾਂ, ਬਰਾਬਰ ਖੜਾ ਕੀਤਾ ਪ੍ਰਚਾਰਕਾਂ ਨੇ, ਪ੍ਰਚਾਰ ਕਰੋ, 72 ਪੀੜ੍ਹੇ ਦਿੱਤੇ, 72 ਪ੍ਰਚਾਰਕ ਬਣਾਏ ਬੀਬੀਆਂ ਅਮਰਦਾਸ ਨੇ, ਕਿਹੜਾ ਬੜਾ ਕੰਮ ਕੀਤਾ। ਸਤੀ ਰਸਮ ਬੰਦ ਕੀਤੀ, ਪ੍ਰਚਾਰ ਕੀਤਾ ਸਤੀਆਂ ਵਾਸਤੇ, ਸਤੀਆ ਉਹ ਨਾ ਆਖਿਆ ਜੋ ਮੜਿਆ ਲੱਗ ਚੱਲਣ, ਵੀ ਸੋ ਸਤੀਆ ਆਖਿਆ ਜੋ ਬਿਰੇ ਚੋਟ ਮਰਨ, ਵੀ ਸੋ ਸਤੀਆ ਆਖਿਆ ਜੋ ਸੀਲ ਸੰਤੋਖ ਰਹਿਣ। ਅਕਬਰ ਬਾਦਸ਼ਾਹ ਨੂੰ ਕਹਿ ਕੇ ਕਾਨੂੰਨ ਬਣਾ ਦਿੱਤਾ ਕਿ ਕਿਸੇ ਨੂੰ ਵੀ ਜ਼ਬਰਦਸਤੀ ਸਤੀ ਨਹੀਂ ਕੀਤਾ ਜਾ ਸਕਦਾ, ਵਿਧਾਨ ਬਣ ਗਿਆ। ਗੁਰੂ ਅਮਰਦਾਸ ਸਾਹਿਬ ਜੀ ਨੇ ਸਭ ਤੋਂ ਪਹਿਲਾ ਜੋੜ ਮੇਲਾ ਸ਼ੁਰੂ ਕੀਤਾ ਵਿਸਾਖੀ ਦਾ। ਪਹਿਲੇ ਗੁਰਸਿੱਖ 'ਚ ਕੋਈ ਵਿਸਾਖੀ ਦਾ ਜੋੜ ਮੇਲਾ ਨਹੀਂ ਸੀ, ਕੋਈ ਜੋੜ ਮੇਲਾ ਨਹੀਂ ਸੀ। ਗੁਰੂ ਨਾਨਕ ਸਾਹਿਬ ਦੇ ਕੋਈ ਜੋੜ ਮੇਲਾ ਨਹੀਂ ਸੀ ਸਾਲਾਨਾ, વેંગટ સાહેબ એની કોઈ જેલમાં લડી છે સોલાના, કોઈ જેલમાં લડી છે ચાલાના. ઉમર દાદ એક શીખ છી બ્રહ્મજ્ઞાની ભાઈ પારો, જો રોજ 11 મીલ ડલ્લે પિંડ જું દરિયા ક્રોસ કરકે આવતા ઘોડી દે દર્શન કરતા સત્સંગ કરતા. તે અમરદાસ બડી કૃપા છે, બડી બક્ષિશ એની બક્ષિશ છે. એક દિન કહે કે ભાઈ પારો, સારા સંકલ્પ ફુર્યા હે કે અસી તેનું ગદી દે બઠા દઈએ, તને ગદી દે દઈએ. ભાઈ પારો ને કહે, ના મહારાજ, મેં ગુરુ નહીં બનના, મેં શિખ બનના. ગુરુજી કહે કે મેરા સંકલ્પ જરા હૈ વો સત સંકલ્પ હૈ, મેં સિર્ફ તને ખુશ કરી ગલ નહીં આખી, તને ગુરુ બનના પડેગા. જે તું ગુરુ નહીં બનના શરીર ત્યાગ દે. ભાઈ પારો કદે માર, મેં શરીર ત્યાગ નું ત્યાર હોય. ગુરુ બનનું ત્યાર નહીં આ. ઘર જાકે શરીર ત્યાગ દેતા, કે જો કુછ મેરા હૈ એ સારા સમાન પહોંચા દો ગુરુદાસ પાસ. ઉસ ભાઈ પારો એક દિન કહ્યા ગુરુદાસ મહારાજ, શિખ સંગતા બહુ દૂર દૂર તક હન, ગુરુ નાનક ને સારા સંસાર કા ભ્રમણ કીતા હૈ, પ્રચાર કીતા હૈ, લંકા દેશ ચીન તક, અરબ દે અંદર મક્કે કમીને મદીને દે અંદર, મણિપુર ફાલ તક શિખ બનાએ, મંજિયા દીધિયાં સગલા દીપ દે અંદર શિખ આઉંદે દ્વારે કોલ દર્શન કર જાંદે હન, પર સાડા આપસ મેલ નહીં આઉંદા. અસા કોઈ દિન મુકરર કરો કે સારે શિખ કઠે હોણ, અસ મિલ શકીએ એક દૂજે નું, પર મેલ મલાપ હો શકે. ગુરુદાસ કહે, ઠીક હે, બહુ સોહણી ગલ હે, બહુ સોહણા વિચાર હે, દસો કયા દિન મુકરર કરીએ. અખીર ફેસલા હોયા કે મહારાજ વૈસાખી શરૂ કરો, વૈસાખી વાળા દિન સબ ઇકઠે હોણ. ઠીક હે, ફેસલા હો ગયા, એલાન હો ગયા. ચિઠ્ઠીયા કઢીયા ગયા કે જિથે ભી શિખ હૈન વૈસાખી વાળા દિન ગુરુ દી કોલ આવન. વૈસાખી આરંભ હોય, વૈસાખી આરંભ કરન વાલે શ્રી ગુરુ અમરદાસ જી સન. ઓય વૈસાખી ચલદી આઈ, જિથે ગુરુ હોણ વૈસાખી જિથી હોવે ચલદી રહી. ઓય વૈસાખી ગુરુ ગોબિંદ સિંઘ સાહેબ દે ટાઈમ હોણ લગી આનંદપુર સાહેબ. ઉસ વૈસાખી વાલે દિન હી ગુરુ ગોબિંદ સિંઘ ને પંજાબ પાર દી ચોણ કીતી, તે ખાલસા સાજ્યા. ઓ વૈસાખી બન ગઈ ખાલસા જન્મદિન. વૈસાખી દે આરંભ કરન વાલે ગુરુ અમરદાસ સાહેબ સન. ફિર વડા કામ કીતા ગુરુ અમરદાસ સાહેબ ને, અમૃતસર દા ટક લગાયા હૈ ગુરુ અમરદાસ સાહેબ ને. ગુરુ અંગદ સાહેબજી ને એ થાં વિખાઈ ગુરુ અમરદાસ નું, દસ્યા કે મેં તે ગુરુ નાનક તે કઠે હોય સાં. ગુરુ નાનક આયા સન ડેરા બાબા નાનક તો કરતારપુર તું ચલે, તે મેં ચલ્યા ખડૂર તું, અહીંથી કઠે હોય સી મેં તે ગુરુ નાનક. બે કે દો ઘંટે વિચારા કીતિયા, મેં કોઈ સવાલ કીતે ઉને જવાબ દીધે. ઉઠે તે ગુરુ નાનક કહે લગે, લણ્યા એ થાં બડી ચંગી લગદી હૈ, એથી કોઈ પછી જન્મ યજ્ઞ હોય ને, કોઈ હવન હોય ને, કોઈ પુન હોય ને, બધી પુત્ર જગ્યા લગદી હૈ, દિલ કરદા એથી એસા સ્થાન બને, ચારો પાસે પાણી હોવે, એક રસ્તા હોવે, ઉસ વિચ હરમંદર હોવે, ਉਹਦੀ ਕੀਰਤਨ ਕੀਤਾ ਜਾਏ। ਇਹ ਨਕਸ਼ਾ ਦੇਖਿਆ ਸੀ ਗੁਰੂ ਨਾਨਕ ਨੇ ਆਪਣੇ ਸਹੁਰੇ ਪਿੰਡ, ਗੁਰੂ ਨਾਨਕ ਦੇ ਸਹੁਰੇ ਸਨ ਬਟਾਲੇ, ਬਟਾਲੇ ਬਣੇ ਹੋਏ ਅਚਲ ਬਟਾਲਾ, ਸ਼ਿਵਜੀ ਦਾ ਮੰਦਰ ਹੈ ਬੜਾ। ਗੁਰੂ ਨਾਨਕ ਦੇ ਵਿਆਹ ਤੋਂ 50 ਸਾਲ ਪਹਿਲੇ ਬਣਿਆ ਸੀ ਇਹ ਅਚਲ ਸਾਹਿਬ। ਉਹ ਇਸੇ ਤਰ੍ਹਾਂ ਹੀ ਚਾਰੇ ਪਾਸੇ ਪਾਣੀ ਹੈ, ਸਰੋਵਰ ਹੈ, ਇੱਕ ਪੁੱਲ ਹੈ, ਅੰਦਰ ਮੰਦਰ ਹੈ ਸ਼ਿਵਜੀ ਦਾ, ਉਹ ਛੋਟਾ ਹੈ ਇਹ ਵੱਡਾ ਹੈ। ਇਸ਼ਾਰਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ, ਗੁਰੂ ਅੰਗਦ ਸਾਹਿਬ ਨੇ ਜਗ੍ਹਾ ਵਿਖਾਈ ਗੁਰੂ ਅਮਰਦਾਸ ਨੂੰ, ਇੱਥੇ ਇਕੱਠੇ ਹੋਏ ਅਤੇ ਸੰਕਲਪ ਕੀਤਾ ਗੁਰੂ ਨਾਨਕ ਨੇ, ਕਿਹਾ ਅਤੇ ਐਸਾ ਸਥਾਨ ਹੋਵੇ, ਚਾਰੇ ਪਾਸੇ ਪਾਣੀ ਹੋਵੇ, ਵੀ ਹਰਿਮੰਦਰ ਹੋਵੇ, ਇੱਕ ਪੁੱਲ ਹੋਵੇ, ਉਹਦੀ ਕੀਰਤਨ ਹੋਵੇ। ਉਹ ਜਗ੍ਹਾ ਵਿਖਾਈ ਗੁਰੂ ਅਮਰਦਾਸ ਨੂੰ। ਜਦੋਂ ਅਕਬਰ ਬਾਦਸ਼ਾਹ ਆਇਆ, ਲੰਗਰ ਛਕਿਆ, ਉਸਨੇ 84 ਪਿੰਡਾਂ ਦਾ ਪੱਟਾ ਬੈਠਾ ਕੀਤਾ। ਜਦ ਆ ਕੇ ਵੇਖਿਆ ਤਾਂ 84 ਪਿੰਡਾਂ ਦਾ ਸੈਂਟਰ ਸੀ ਅੰਮ੍ਰਿਤਸਰ। ਤਾਂ ਗੁਰੂ ਅਮਰਦਾਸ ਨੇ ਸੋਚਿਆ ਹੁਣ ਟਾਈਮ ਆ ਗਿਆ ਹੈ, ਜ਼ਮੀਨ ਮਿਲ ਗਈ ਹੈ ਅਤੇ ਕੰਮ ਸ਼ੁਰੂ ਕਰੀਏ। ਅਤੇ ਉਹ ਸਾਰਾ ਨਕਸ਼ਾ ਦੱਸਿਆ ਗੁਰੂ ਰਾਮਦਾਸ ਨੂੰ, ਟੱਕ ਲਗਾ ਕੇ ਡਿਊਟੀ ਲਗਾਈ ਕਿ ਐਸਾ ਸਥਾਨ ਤੇ ਬਣਾਉਣਾ ਹੈ। ਮੈਂ ਦੱਸਿਆ ਸੀ ਗੁਰੂ ਅੰਗਦ ਸਾਹਿਬ ਨੇ, ਚਾਰੇ ਪਾਸੇ ਪਾਣੀ ਹੋਵੇ, ਵਿੱਚ ਹਰਿਮੰਦਰ ਹੋਵੇ, ਇੱਕ ਰਸਤਾ ਹੋਵੇ, ਉਹਦੀ ਕੀਰਤਨ ਹੋਵੇ। ਟੱਕ ਲਗਾ ਕੇ ਚਲੇ ਗਏ, ਉਸਨੂੰ ਕੰਪਲੀਟ ਕੀਤਾ ਗੁਰੂ ਰਾਮਦਾਸ ਨੇ, ਅਤੇ ਫਿਰ ਕੰਪਲੀਟ ਕੀਤਾ ਗੁਰੂ ਅਰਜਨ ਸਾਹਿਬ ਜੀ ਨੇ ਹਰਿਮੰਦਰ ਬਣਾਇਆ। ਇੱਠੇ ਸਭੇ ਥਾ ਨਹੀਂ ਤੁਧ ਜਿਆ, ਬੰਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ। ਅੰਮ੍ਰਿਤਸਰ ਦਾ ਟੱਕ ਲਗਾਉਣ ਵਾਲੇ ਧੰਨ ਗੁਰੂ ਅਮਰਦਾਸ ਸਾਹਿਬ ਸਨ। ਇਸੇ ਕਰਕੇ ਕਿਹਾ ਹੈ ਗੁਰੂ ਅਮਰਦਾਸ ਸਾਹਿਬ ਬਾਰੇ ਭੱਟਾਂ ਨੇ ਲਿਖੇ ਸਵਈਆ, ਕਿ ਦੇਖੋ ਬੱਦਲ ਦੀਆਂ ਕੜੀਆਂ ਗਿੜੀਆਂ ਜਾ ਸਕਦੀਆਂ ਹਨ, ਬਸੰਤ ਰੁੱਤ ਦੇ ਫੁੱਲ ਗਿੜੇ ਜਾ ਸਕਦੇ ਹਨ, ਗੰਗਾ ਦੀਆਂ ਲਹਿਰਾਂ ਗਿੜੀਆਂ ਜਾ ਸਕਦੀਆਂ ਹਨ, ਸਮੁੰਦਰ ਦੇ ਪੇੜ ਦਾ ਪਾਣੀ ਦਾ ਅੰਤ ਪਾਇਆ ਜਾ ਸਕਦਾ ਹੈ, ਸੂਰਜ ਅਤੇ ਚੰਨ ਦੀਆਂ ਕਿਰਨਾਂ ਗਿੜੀਆਂ ਜਾ ਸਕਦੀਆਂ ਹਨ, ਸ਼ਿਵਜੀ ਦੀ ਸਮਾਧੀ, ਵਿਸ਼ਨੂੰ ਦੇ ਗਿਆਨ ਦਾ ਅੰਤ ਪਾਇਆ ਜਾ ਸਕਦਾ ਹੈ, ਪਰ ਉਪਮਾ ਤੋਏ ਬਣ ਆਵੇ ਉਪਮਾ ਤੋਏ ਬਣ ਆਵੇ, ਤੇਰੀ ਉਪਮਾ ਤੋਏ ਬਣ ਆਵੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਉਪਮਾ ਤੋਏ ਬਣ ਆਵੇ, ਤੇਰੀ ਉਪਮਾ ਤੋਏ ਬਣ ਆਵੇ, ਉਪਮਾ ਲਓ ਸਾਧ ਸਕਤ ਜੀਓ, ਸਮਾਂ ਹੋ ਗਿਆ, ਇੱਥੇ ਸਮਾਪਤੀ ਹੈ। ਬਾਕੀ ਦੇ ਕੁਛ ਹੋਰ ਇਤਿਹਾਸ ਦੀਆਂ ਝਾਕੀਆਂ ਹਨ ਗੁਰੂ ਅਮਰਦਾਸ ਸਾਹਿਬ ਦੀਆਂ, ਉਹ ਰਾਤੀ ਮਿਲਣੇ ਕਰਕੇ ਕਰਾਂਗੇ। ਜਿਉਂਦੇ ਰਹੇ ਤਾਂ ਰਾਤ ਦਰਸ਼ਨ ਦੇਣਾ, ਹਾਜ਼ਰੀਆਂ ਭਰਨੀਆਂ, ਅਤੇ ਉਹ ਗੁਣ ਗਾਵਾਂਗੇ ਗੁਰੂ ਅਮਰਦਾਸ ਜੀ ਦੇ, ਅਤੇ ਖੁਸ਼ੀਆਂ ਲਵਾਂਗੇ, ਬਖਸ਼ਾਂ ਲਵਾਂਗੇ। ਧੰਨ ਗੁਰੂ ਅਮਰਦਾਸ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਆਵੇ। ਭੁੱਲਾ ਚੌਕਾ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।